ਗੁਰਦੇਵ ਜੀ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ ਸਾਡੇ ਤੇ, ਸ੍ਰੀ ਜਪਜੀ ਸਾਹਿਬ ਬ੍ਰਹਮ ਗਿਆਨੀ ਅਥਵਾ ਸਤਿਗੁਰੂ, ਕਿਉਂਕਿ ਆਕਾਰ ਅੱਖਰ ਆਇਆ ਜਿਹੜਾ ਨਿਰੰਕਾਰ ਦਾ ਹੈ, ਨਿਰਾਕਾਰ ਪਰਮੇਸ਼ਰ ਦਾ ਭਾਵ, ਉਹ ਤਾਂ ਪਹਿਲੇ ਅਰਥ ਵਿੱਚ ਆਪਾਂ ਸਰਵਣ ਕਰ ਲਿਆ। ਹੁਣ ਕਿਉਂਕਿ ਹੁਕਮੀ ਦੇ ਹੁਕਮ ਵਿੱਚ ਜਿੰਨੇ ਆਕਾਰ ਬਣਦੇ ਨੇ, ਇਹ ਸਰੀਰ ਬਣਦੇ ਨੇ, ਉਹ ਜਿਹੜੇ ਹੁਕਮ ਨੂੰ ਮੰਨ ਕੇ ਹੁਕਮੀ ਦਾ ਆਕਾਰ ਹੀ ਬਣ ਜਾਂਦੇ ਨੇ। ਪਹਿਲਾਂ ਤਾਂ ਇਹ ਦਸਾਂ ਸਰੂਪਾਂ ਉੱਤੇ ਹੀ ਆਉਣਾ ਕਿ ਦਸ ਸਰੂਪ ਬ੍ਰਹਮ ਦਾ ਆਕਾਰ। ਵੈਸੇ ਤਾਂ ਨਿਰੰਕਾਰ ਦਾ ਕੋਈ ਆਕਾਰ ਨਹੀਂ ਹੈ, ਪਰ ਭੱਟ ਕਹਿੰਦੇ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਬਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਨਿਰੰਕਾਰ ਨੇ ਆਪਣਾ ਆਕਾਰ ਬਣਾਇਆ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ। ਵਾਸਤਵ ਵਿੱਚ ਪ੍ਰਕਾਸ਼ ਦਾ ਕੋਈ ਆਕਾਰ ਨਹੀਂ ਹੁੰਦਾ, ਪ੍ਰਕਾਸ਼ ਨਿਰਗੁਣ ਨੇ ਸਰਗੁਣ ਵਿੱਚ ਗੁਰੂ ਨਾਨਕ ਦੇਵ ਰੂਪ ਆਕਾਰ ਬਣਾਇਆ ਆਪਣਾ, ਤੇ ਦਸ ਸਰੂਪ ਬਣਾਏ। ਸਿੱਖਿਆ ਜਿਹੜੀ ਦਿੱਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਰੀ ਸਿੱਖਿਆ, ਅਤੇ ਵਚਨ ਕੀਤਾ ਕਿ ਸਾਡਾ ਹਿਰਦਾ ਹੈ ਇਹ, ਸਾਡੇ ਹਿਰਦੇ ਜਨਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਅਤੇ ਪੰਜਾਂ ਸਿੰਘਾਂ ਨੂੰ ਸਾਡਾ ਰੂਪ ਜਾਣਨਾ, ਸਾਰੀ ਸੰਗਤ ਸਾਡਾ ਰੂਪ ਹੈ। ਤੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਕਿ ਹੁਕਮੀ ਜੋ ਹੁਕਮ ਦੇ ਮੰਨਣ ਵਾਲੇ ਨੇ ਸਤਿਗੁਰੂ ਮਹਾਰਾਜ ਜੀ ਅਥਵਾ ਬ੍ਰਹਮ ਗਿਆਨੀ ਨੇ, ਇਹਨਾਂ ਦੇ ਲਿਖੇ ਅਨੁਸਾਰ ਜੇ ਹੁਕਮ ਦੇ ਵਿੱਚ ਅਕਾਲ ਪੁਰਖ ਨੇ ਲਿਖ ਦਿੱਤਾ ਕਿ ਹੁਕਮ ਲਿਖ ਦੁੱਖ, ਕਿ ਹੁਕਮ ਨੇ ਲਿਖ ਦਿੱਤਾ ਅਕਾਲ ਪੁਰਖ ਨੇ ਆਪਣੇ ਹੁਕਮ ਵਿੱਚ ਕਿ ਜੀਵ ਦੁੱਖ ਪ੍ਰਾਪਤ ਕਰੇਗਾ, ਪਰ ਜੇ ਕਿਤੇ ਅਚਾਨਕ ਮਹਾਤਮਾ ਦੇ ਮੱਥੇ ਲੱਗ ਗਿਆ, ਉਹ ਸਤਿਗੁਰੂ ਦੇ ਕੋਲ ਆ ਜਾਵੇ, ਕੋੜੀ ਪ੍ਰੇਮਾ ਕੋੜੀ ਜਿਹਨੂੰ ਮਹਾਰਾਜ ਗੁਰੂ ਅਮਰਦਾਸ ਜੀ ਨੇ ਤਾਰਿਆ, ਇੱਕ ਕੋੜੀ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰਿਆ, ਜੇ ਉਹਨਾਂ ਦੇ ਕਰਮਾਂ ਦੇ ਵਿੱਚ ਦੁੱਖ ਲਿਖਿਆ ਹੋਇਆ ਸੀ ਤਾਂ ਮਹਾਰਾਜ ਜੀ ਨੇ ਸੁੱਖ ਰੂਪ ਕਰਕੇ ਬਣਾ ਦਿੱਤਾ ਉਹਨੂੰ, ਕਿਉਂਕਿ ਇਹ ਇੱਕ ਬੜੀ ਵੱਡੀ ਬਖਸ਼ਿਸ਼ ਹੈ। ਅਸੀਂ ਸਾਰੇ ਜਾਣੇ ਲੇਖਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਂਦੇ ਹਾਂ, ਲੇਖ ਲਿਖੇ ਨਹੀਂ ਵਾਹਿਗੁਰੂ ਨੇ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਪਰ ਉਹਨਾਂ ਲੇਖਾਂ ਨੂੰ ਜਿਹੜਾ ਭੁਗਤਾਉਣਾ ਹੈ ਉਹ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ। ਫਿਰ ਲੇਖ ਤਾਂ ਹੁਣ ਲਿਖੇ ਗਏ, ਉਹ ਤਾਂ ਆਪਾਂ ਲੇਖਾਂ ਦੇ ਅਧੀਨ ਹੋ ਗਏ ਹਾਂ, ਸਾਰੀ ਜ਼ਿੰਦਗੀ ਦੁੱਖਾਂ 'ਚ ਕੱਟਣੀ ਬਹੁਤ ਔਖੀ ਹੈ। ਸੋ ਨਿਰੰਕਾਰ ਨੇ ਹੀ ਫਿਰ ਸਤਿਗੁਰੂ ਰੂਪ ਤੋਂ ਧਾਰਨ ਕਰਕੇ, ਜਦੋਂ ਨਿਰੰਕਾਰ ਨੇ ਦੇਖਿਆ ਕਿ ਨਾਨਕ ਦੁਖੀ ਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ, ਤਾਂ ਹੀ ਉਹ ਨਿਰੰਕਾਰ ਨੇ ਆਕਾਰ ਬਣਾਇਆ। ਫਿਰ ਆਪਣਾ ਆਕਾਰ ਬਣਾ ਕੇ ਗੁਰੂ ਨਾਨਕ ਦੇਵ ਜੀ ਦਾ ਸੰਸਾਰ ਦੇ ਅੰਦਰ ਵਿਚਰ ਕੇ ਦੁਨੀਆਂ ਦੇ ਦੁੱਖਾਂ ਨੂੰ ਦੂਰ ਕਰਨ ਦਾ ਦਾਰੂ ਦਿੱਤਾ ਉਹਨਾਂ ਨੂੰ। ਜਿਵੇਂ ਹੁਣ ਇੱਕ ਆਮ ਬੰਦਾ ਬਿਮਾਰ ਹੋ ਜਾਵੇ, ਕੋਈ ਬਿਮਾਰੀ ਲੱਗ ਜਾਵੇ, ਸੱਟ ਲੱਗ ਜਾਵੇ, ਜ਼ਖਮ ਹੋ ਜਾਵੇ, ਜਾਂ ਫੋੜਾ ਫਿਣਸੀ ਹੋ ਜਾਵੇ, ਜੇ ਉਹ ਮੰਜੇ 'ਤੇ ਪਿਆ ਰਹੇ, ਜੇ ਕਹੇ ਆਪੇ ਆਪ ਹਟ ਜਾਏਗਾ, ਕੋਈ ਲੋੜ ਨਹੀਂ ਦਵਾਈ ਦੀ, ਉਹ ਵੱਖਰੀ ਗੱਲ ਹੈ, ਨਾਮ ਵਾਲਿਆਂ ਦੀ ਇੱਕ ਵੱਖਰੀ ਗੱਲ ਹੈ, ਇਹ ਆਮ ਸੰਸਾਰੀ ਜੀਵਾਂ ਦਾ ਪ੍ਰਮਾਣ ਹੈ। ਜੇ ਕੋਈ ਕਹੇ ਕਿ ਬਿਨਾਂ ਦਵਾਈ ਤੋਂ ਆਪੇ ਹਟ ਜਾਊਗਾ, ਆਪੇ ਹਟ ਜੂ, ਚਲੋ ਜ਼ਖਮ ਹੋ ਜਾਏ ਆਮ, ਪਹਿਲਾਂ ਲੋਕ ਮਿੱਟੀ ਲਾ ਲਿਆ ਕਰਦੇ, ਕੋਈ ਪਾਣੀ ਨਾਲ ਧੋ ਲੈਂਦਾ, ਕੋਈ ਕਿਵੇਂ, ਉਹਦਾ ਇਲਾਜ ਨਹੀਂ ਹੈ, ਉਹ ਦਿਨੋਂ ਦਿਨ ਜ਼ਖਮ ਵੱਧਦਾ ਜਾਂਦਾ, ਨੁਕਸਾਨ ਹੁੰਦਾ ਜਾਂਦਾ। ਪਰ ਜੇ ਉੱਠ ਕੇ ਉਹ ਡਾਕਟਰ ਕੋਲ ਚਲਿਆ ਜਾਵੇ, ਜਾਂ ਡਾਕਟਰ ਨੂੰ ਉੱਥੇ ਵੀ ਲਿਆ ਸਕਦੇ ਹਾਂ ਆਪਾਂ, ਉਹਦਾ ਇਲਾਜ ਸ਼ੁਰੂ ਹੋ ਜਾਵੇ, ਤਾਂ ਉਹ ਦੁੱਖ ਵਿੱਚੋਂ ਨਿਕਲ ਜਾਂਦਾ, ਫਿਰ ਸੁਖੀ ਹੋ ਜਾਂਦਾ, ਉਹਦੀ ਅੱਧੀ ਵਿਆਧੀ ਜਿਹੜੀ ਆ ਉਹ ਡਾਕਟਰ ਦਵਾਈ ਦੇ ਕੇ ਠੀਕ ਕਰਦਾ। तो इसे प्रकार जे आपां कहिए सारे जाने कि घरे बैठे ही ठीक हो जाएगा सब कुछ, बई जो मेरे कर्मां च लिखिया होया वह ठीक ही है, जे ये गल हो जाए घर बैठी सारा कुछ हो जाना, फिर दुकाना दे कानू जाने आपां, फिर घरे बैठे ही माया आ जाएगी, या फिर नौकरियां क्यों करते हैं, फिर तो घरे ही आ जाएगी माया, पदार्थ भी आ जाएंगे। पर सतगुरु महाराज कहने जद संसार दे होर कम्मां लई उद्यम करते हैं आपां, ते फिर इस काम लई उद्यम नहीं करते, चल के सतगुरु दे पास जाओ, कोल बैठो, बह के उपदेश सुनो, ਅਤੇ ਆਪਣੇ ਦਿਮਾਗ ਦੇ ਅੰਦਰੋਂ ਦੁਰਮਤ ਨੂੰ ਖੁਰਚ ਖੁਰਚ ਕੇ ਬਾਹਰ ਕੱਢੋ, ਅਤੇ ਸਤਿਗੁਰੂ ਦੀ ਗੁਰਮਤ ਨੂੰ ਲਓ, ਗੁਰਮਤ ਨੂੰ ਲੈ ਕੇ ਗੁਰੂ ਦੀ ਸਿੱਖਿਆ ਲੈ ਕੇ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਕੇ ਚੱਲੋ। ਫਿਰ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਕੋਈ ਭਾਈ ਕਿੰਨਾ ਵੀ ਦੁਖੀ ਹੋਵੇ, ਜੇ ਸਾਡੇ ਕੋਲ ਆ ਜਾਏ ਹੁਕਮ ਲਿਖ ਦੁੱਖ, ਜੇ ਉਹਦੇ ਹੁਕਮ ਦੇ ਵਿੱਚ ਦੁੱਖ ਲਿਖਿਆ ਹੋਇਆ ਹੈ, ਸਾਡੀ ਸੰਗਤ ਕਰਕੇ ਕਦੇ ਵੀ ਦੁਖੀ ਆ ਬੰਦਾ ਦੁਖੀ ਨਹੀਂ ਰਹਿੰਦਾ, ਸੁੱਖ ਪਾਈਆ ਹੈ, ਉਹ ਸੁੱਖ ਦੀ ਪ੍ਰਾਪਤੀ ਕਰੇਗਾ। ਮਹਾਰਾਜ ਕਹਿੰਦੇ ਸਾਡੀ ਸੰਗਤ ਕਰ ਲਓ, ਸਾਧ ਸੰਗਤ ਵਿੱਚੋਂ ਕਿਸੇ ਦੀ ਸੰਗਤ ਕਰ ਲਓ, ਕਿਸੇ ਗੁਰਮੁਖ ਦੀ ਸੰਗਤ ਕਰ ਲਓ, ਕਿਸੇ ਬਾਣੀ ਪੜ੍ਹਨ ਵਾਲੇ ਦੀ ਸੰਗਤ ਕਰ ਲਓ, ਹੌਲੀ ਹੌਲੀ ਆਪਣੇ ਆਪ ਹੀ ਸੁੱਖ ਪਾਏਗਾ। ਵਜ਼ੀਰ ਖਾਂ ਅਕਬਰ ਬਾਦਸ਼ਾਹ ਦਾ ਵਜ਼ੀਰ ਹੈ, ਬੜਾ ਵੱਡਾ ਰੋਗ ਲੱਗ ਗਿਆ ਉਹਨੂੰ, ਜਲੋਧਰ ਦੀ ਬਿਮਾਰੀ, ਜਲ ਉਧਰ ਉਧਰ ਮੈਨੇ ਪੇਟ ਪੇਟ ਵਿੱਚ ਪਾਣੀ ਪੈ ਜਾਂਦਾ, ਇਹਨੂੰ ਜਲੋਧਰ ਕਹਿੰਦੇ ਨੇ, ਇੰਜੈਕਸ਼ਨ ਲਾ ਲਾ ਪਾਣੀ ਕੱਢੀ ਜਾਂਦੇ ਨੇ, ਛੇਤੀ ਕੀਤਿਆਂ ਇਲਾਜ ਨਹੀਂ ਹੁੰਦਾ ਇਹਦਾ, ਬੜਾ ਤਕਲੀਫ ਦੇ ਵਿੱਚ ਹੈ, ਪਲੰਘ ਦੇ ਉੱਤੇ ਬੈਠਾ, ਰਸਤਾ ਨਾਲ ਦੀ ਗਲੀ ਲੰਘਦੀ ਹੈ, ਉੱਥੋਂ ਆਉਣ ਜਾਣ ਵਾਲੇ ਨੂੰ ਦੇਖੀ ਜਾਂਦਾ ਮੋਰੀ ਵਿੱਚੋਂ ਬੈਠਾ, ਪਰ ਦੁਖੀ ਹੈ। ਇਹਨਾਂ ਨੂੰ ਇੱਕ ਗੁਰਸਿੱਖ ਲੰਘਿਆ ਜਾ ਰਿਹਾ, ਉੱਚੀ ਉੱਚੀ ਪਾਠ ਕਰਦਾ ਸ੍ਰੀ ਸੁਖਮਨੀ ਸਾਹਿਬ ਦਾ, ਉਹਨੇ ਕੰਨਾਂ ਵਿੱਚ ਸੁਣਨਾ ਸ਼ੁਰੂ ਕੀਤਾ, ਮਨ ਨੂੰ ਕੁਛ ਸ਼ਾਂਤੀ ਆਈ, ਕੁਛ ਟਿਕਾ ਬਣਿਆ, ਪਹਿਰੇਦਾਰ ਨੂੰ ਕਹਿਣ ਲੱਗਿਆ ਬੁਲਾ ਕੇ ਲਿਆਓ ਗੁਰਸਿੱਖ ਨੂੰ, ਬੁਲਾ ਕੇ ਲਿਆਂਦਾ। ਸੋ ਉਸ ਵਕਤ ਕਹਿਣ ਲੱਗਿਆ ਕੀ ਕੰਮ ਕਰਦੇ ਹੋ, ਕਹਿੰਦੇ ਬਸ ਭਜਨ ਪਾਠ ਕਰੀਦਾ ਪਰਮੇਸ਼ਰ ਦਾ, ਜਿਵੇਂ ਕਿਵੇਂ ਗੁਜ਼ਾਰਾ ਚਲਾਉਂਦੇ ਆਪਣਾ। ਸੋ ਕਹਿਣ ਲੱਗਿਆ ਮੈਂ ਤੁਹਾਨੂੰ ਆਪਣੇ ਇੱਥੇ ਸਿਪਾਹੀ ਬਣਾ ਕੇ ਰੱਖਾਂਗਾ, ਤੁਸੀਂ ਮੈਨੂੰ ਪਾਠ ਸੁਣਾਇਆ ਕਰੋ ਸਾਰਾ ਦਿਨ। ਸੋ ਇਸ ਕਰਕੇ ਵਜ਼ੀਰ ਖਾਂ ਸਾਰਾ ਦਿਨ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਉਹਦੇ ਕੋਲੋਂ ਸੁਣਿਆ ਕਰੇ। ਗੁਰਸਿੱਖ ਦੀ ਸੰਗਤ ਕੀਤੀ ਹੈ, ਗੁਰਬਾਣੀ ਦੀ ਸੰਗਤ ਕੀਤੀ ਹੈ, ਗੁਰਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ, ਗੁਰੂ ਅਰਜਨ ਦੇਵ ਜੀ ਆਪ ਹੀ ਨੇ ਸੁਖਮਨੀ ਸਾਹਿਬ, ਤਾਂ ਵੇਖੋ ਉਹਨੂੰ ਬਹੁਤ ਆਰਾਮ ਆ ਗਿਆ। ਇੱਥੋਂ ਦੀ ਸ਼ੁਰੂਆਤ ਹੋਈ ਹੈ, ਇਹ ਭਾਈ ਕਿੰਨਾ ਦੀ ਕਲਾਮ ਹੈ ਗੁਰੂ ਨਾਨਕ ਦੇਵ ਜੀ ਦੀ, ਇਹ ਗੁਰੂ ਅਰਜਨ ਦੇਵ ਜੀ ਨੇ ਲਿਖੀ, ਫਿਰ ਮੈਨੂੰ ਉੱਥੇ ਲੈ ਚੱਲ। ਹੁਣ ਗੁਰਬਾਣੀ ਉੱਥੇ ਲੈ ਜਾਂਦੀ ਹੈ ਜਿੱਥੋਂ ਆਈ ਹੁੰਦੀ ਹੈ, ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਗੁਰਬਾਣੀ ਗੁਰੂ ਅਰਜਨ ਦੇਵ ਜੀ ਨੇ ਪ੍ਰਗਟ ਕੀਤੀ। ਆਪਾਂ ਕਹਾਂਗੇ ਧੁਰ ਤੋਂ ਆਈ ਹੈ, ਇਹ ਧੁਰ ਵਾਲੇ ਆਪ ਹੀ ਨੇ, ਭਨ ਮਥਰਾ ਕੱਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ, ਪ੍ਰਤੱਖ ਹਰੀ ਨੇ ਸ੍ਰੀ ਸੁਖਮਨੀ ਸਾਹਿਬ ਉਚਾਰਨ ਕੀਤਾ। ਜਦ ਮਹਾਰਾਜ ਦੇ ਚਰਨਾਂ 'ਚ ਪਹੁੰਚੇ, ਬੇਨਤੀ ਕੀਤੀ, ਮੈਨੂੰ ਜਲੋਧਰ ਦੀ ਬਿਮਾਰੀ ਹੈ, ਇਹ ਦੇਖੋ ਹੁਕਮੀ ਹੋਵ ਨੇ, ਆਕਾਰ ਵਿੱਚ ਗੱਲ ਆਉਣੀ ਹੈ ਸਾਰੀ, ਆਕਾਰ ਵਿੱਚ ਸਿੱਖ ਮਿਲਿਆ ਹੈ, ਆਕਾਰ ਵਿੱਚ ਬਾਣੀ ਮਿਲੀ ਹੈ, ਆਕਾਰ ਰੂਪ ਵਿੱਚ ਨਿਰੰਕਾਰ ਮਿਲੇ ਨੇ ਗੁਰੂ ਅਰਜਨ ਦੇਵ ਜੀ। ਅੱਗੇ ਉਹ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਆਇਆ, ਇੱਕ ਬਾਬਾ ਬੁੱਢਾ ਸਾਡੇ ਕੋਲ, ਇਹਨੂੰ ਮਿਲ ਲਓ, ਇਹਨੂੰ ਪੁੱਛ ਲਓ ਜੇ ਠੀਕ ਕਰਦਾ। ਉਹ ਬਾਬਾ ਬੁੱਢਾ ਜੀ ਰੁੱਖ ਭੰਜਣੀ ਬੇਰੀ ਕੋਲੋਂ ਟੋਕਰੇ ਕੱਢ ਰਹੇ ਸੀ, ਉਸ ਵਕਤ ਮਿੱਟੀ ਦੀ ਸੇਵਾ ਚੱਲ ਰਹੀ ਸੀ। ਵਜ਼ੀਰ ਖਾਂ ਜਾ ਕੇ ਕਹਿਣ ਲੱਗਿਆ, ਮੈਨੂੰ ਜੀ ਮਹਾਰਾਜ ਨੇ ਭੇਜਿਆ, ਮੈਨੂੰ ਜੀ ਪੇਟ ਵਿੱਚ, ਹਾਲੇ ਅੱਧੀ ਕੀ ਗੱਲ ਕੀਤੀ, ਬਾਬਾ ਜੀ ਦੇ ਸਿਰ 'ਤੇ ਟੋਕਰਾ ਚੱਕਿਆ ਸੀ ਮਿੱਟੀ ਦਾ, مٹی کا بھریا برا ٹوکرا وہ پیٹ تے مار کے کہنے پاجا اتوں میں کتنے ٹھیک کرتا پھردا دنیا نو. وہ جیوں ہی ٹوکرا ماریا پیٹ کا سارا پانی نکل گیا. بڑا آرام محسوس کیتا. کہنے لگے جی میں تو ٹھیک ہو گیا. بابا جی کہہ رہے میں کہوں ٹھیک کیتا, وہی ٹھیک کرن والے ہیں, انہوں نے آپ ہی ٹھیک کیتا تینوں. پھر اپنے پیاریاں نوں وڈیائی دے دیندے نے بھی انہیں ٹھیک کیتا. سو اس کر کے گربانی ہے, گرسکھ دا ملاپ ہے. گرسکھ آکار وچ پرمیشر ملدا, سنگت دا آکار ہے پرمیشر ملدا, ستگرو مہاراج ملدے ہن تاں گرسکھ دے دکھ دور ہوندے ہن. اکنا حکمی بخشیس, اکنا نوں جڑے حکمی حکم نوں منن والے نے برہم گیانی نے, وہ اپنے حکم دے اندر بخششاں کرتے ہیں برہم ودیا دیا. جے کوئی مل جائے انہوں گرسکھ برہم ودیا دے دیں. برہم گیانی کو یہی وڈی چیز ہوندی ہے, جاں اپنے حکم دے وچ حکمی جدو اپنے بندیاں نوں بھیجدا ہے تو نام دی دات بخشش کرتے ہیں. ستگرو مہاراج کی کرپا ہو جاتی, انہوں نے بخشیش ہوں انہوں کے اتنے. کیونکہ عام آپ کسی وڈے بندے ملیں گے وہ کو سنساری کام لے سکتے ہیں, پر جدوں کسی سمپورنتا والے ملتے ہاں ادو وہ بہت وڈی دات مل جاتی. سبھاوک ترے جاندے کوئی ستے سدھی بچن کر جاندے نے, انہوں دا کہا ہویا لوک اتے پرلوک وچ بالکل پورا ہو جاتا. انہوں کی سنگت کرن دا اے بھاو ہو جاتا, رب دے پیارے بخششاں کر دیندے نے. تریاں جاندے اتے ترے ترے جاندے کرپا کر دے جیوان دے اتے. سوکنا دے وچ حکمی جڑے حکم نوں منن والے نے ترے جاندے نے بن لے رسے نال حکمی بندے نوں کینے راہ وچ لٹن والے نے. کہن لگے بھائی اینا لوٹنا ماردا بندے یہ تیرے کام بھی آؤندے کسے, یہ پرلوک وچ لیکھا ہوندا پھر یہ جنہ واسطے لٹ کے جانا وہ کام بھی آؤ گے. کہندے جی میں پوچھ کے آنا جا کے انہوں نے رسے نال بن کے مہاتما گھرے جا کے پوچھیا پتا جی پرلوک وچ تسی میرا ساتھ دیاؤ گے؟ کہندے میں تو تیرے نال پہلے ہی چلے جانا, نالے میں کیوں ساتھ دیواں تیرا, میں تینوں پالیا پڑوسیا وڈا کیتا. ماتا کہندی میں بھی نہیں ساتھ دینا, پتنی کہندی میں کی کراں جتھوں مرضی لیاؤ, میں کہڑا تھانوں کیا گناہ کرو. جدو پروار دا کوئی ممبر منیا ہی نہیں تاں من نوں بڑی سٹ بجی, میں ایویں بندے ماردا پھردا, ایویں لٹاں کھٹاں کردا پھردا جب تسی میرا پرلوک کسے نے ساتھ نہیں دینا. واپس آ کے مہاتما نوں کہن لگے میں نہیں کردا اے جے کام. کہندے کیوں؟ وہ میرا ساتھ دین نو کوئی تیار ہی نہیں پرلوک وچ. تو مہاتما کہندے پھر جب تیرا کوئی ساتھ نہیں دیندا پرلوک دے وچ ایتھے ہی مکری جاندے نے تو تم انہاں لئی بندہ مار دینا, انہاں واسطے ایڈے وڈے گناہ کردا تو تینوں یہ گناہ نہیں کرنے چاہیے. کہن لگے ست وچن پھر میں کی کراں؟ کہندے تم ایتھے بہ کے رام رام جپیا کر, دتا دا الٹا جا پی سی مرا مرا دا الٹ کے رام رام بن گیا. سو اس کر کے وہ رام 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 جپدیا جپدیا ایک برہم گیان تک اوستھا چلی گئی, برہم گیانی بن گئے. دس ہزار ورا پہلے ہی رمائن لکھ دیتی انہوں نے. سو اس کر کے ایسے مہان پرش کدے نال بنے نے جی انہوں نے اگوں پہلے کوئی مہاتما ملیا, جے انہاں نوں کسی نے نام جپن لایا. تو ستگرو مہاراج کہنے اکنا دے اتے حکم وچ بخشش ہوندی ہے تے ایک جڑے نے برہم گیانی مہاپرشاں دے حکم وچ نیچ پرش اتم بن جاندے نے, دکھی نوں سکھی بنا دیندے نے. جویں بھائی پرانا جی ہوئے نے پنجویں پاتشاہ ویلے جد مہاراج دی شہیدی ہوئی ہے نال ہی سیگے یہ, پھر چھویں پاتشاہ ویلے نال رہے نے. جب مہاراج نے انہوں کہہ دیا ہوں تسی آؤ کرو اپنے پنڈ جا کے نا پرچار کرو سکھی دا آنند لاؤ. بھائی پرانا جی اپنے پنڈ وچ سمادھی لا کے بیٹھا کر دے, بار بار اتوں یہ جڑا لکھو نامے دھاڑوی سی جڑا بعد وچ بھائی لکھو بنیا یہ جے کام کرتا ہوں پٹھے جے پہلا یہ کرنا آدھے جانے لوگوں راہ چ لٹ لینا جنگل دے وچ ایک واری بھائی پرانا جی سمادھی چ بیٹھے سی گے یہ آ کے متھا ٹیک کے مانی مان ارداس کر کے کہنا ہے گرسکھ ہے سنت مہاپرشو جی اج مینوں لٹ دا مال مل جائے نا چنگا ادھی بیٹا تھوں دیا گا ادھی آپ رکھا گا چپ چپیتے سکھ کے چلیا گیا جنگل وچ گیا تا ویاہ دا میل جاندا سی بندے بہت اگے لانگے تے مائیاں رستہ بھل گیاں بھول گیا رستہ تو انہیں دکھا کے برچا جا انہوں سارا سامان لٹ لیا انہوں دا ایتھوں تک بھی کپڑے بھی لہا لے سارے کہنا یہ بھی بری دے کپڑے بھی سارے اتار دیو لہا کے لٹ کے لیا کے ادھا مال جدوں مہاپرشاں دے اگے رکھیا ادھوں اکھاں کھول کے بیٹھے کہنے یہ کی ہے کہنے اے جی میں سکھنا سکھ کے گیا سی لٹن دا سامان ہے لٹ کے لیا تھوڑی سکھنا بڑی چھیتی پوری ہوئی مہاپرشو بڑا گسا آیا بابا پرانا جی نوں کہندے ہوئے جے میری سکھنا پوری ہوندی ہے میرا سراپ بھی بڑا پورا ہوندا پھر نرکاں نوں بھی تینوں بھیج داں گا میں دیکھ لا کہندے مہاراج کی گل ہو گئی کہندے توں اہے جے غلط پٹھے کام کردا جا موڑ کے آ کپڑے پھر ڈر گیا بہت زیادہ پھر سارے کپڑے لیڑے گہنے موڑ کے آیا واپس نالے راہ دکھا کے آیا پھر بھائی پرانے کول آیا کہنا مہاراج میرے تے کرپا کرو مینوں اپنا چیلا بنا لو بھائی پرانا جی کہنے میرا چیلا تو تو کاہ دا بننا چل تینوں سری امرتسر صاحب لے کے چلنا سگرو ارجن دے مہاراج دا گرسکھ بن پھر مہاراج دی حضوری چ لیائے بھائی لکھو نوں لیا کے پھر مہاراج سچے پاتشاہ نے بڑا اپدیش دتا ستگرو نے ہی حکم کیتا سی کہنے اکی پاٹ جب جی صاحب دے بھائی لکھو روز کریا کر تاں تیرے پچھلے گناہ بھی مٹ جان گے تے آن والے سمے بھی کرپا ہو جائے گی سو اس کر کے اے وہی بھائی لکھو ہے جی نے بھائی بدھو نوں کیا سی تیرا آوا کچا رہے گا اے دیکھو مہاراج دی کرپا ایک نہ حکمی بخشیس حکمی بندیاں دے نال ملنے کر کے ایک نہ تے کرپا ہو جاندی ہے ایک حکمی سدا پوائی ہے ایک حکمی بندیاں دے نال مل کے بچن نہ من سکے دھن گرو نانک دیو مہاراج نرنکار آکار جی جدوں گئے جا کے دروازہ کھڑکایا ست کرتار دا آوازہ دتا دروازہ کھولیا آؤ سنت جی مہاتما جی آؤ کہنے بھائی جرا ملنا سی موڑے کھتری نو ملنا موڑے نو کہنے مہاراج وہ تو کم گیا ہوا مہاراج کہنے اسی نال نہیں لے کے جاندے سانو تھوڑا جا کم ہے اسی ملنا کہنے جی وہ تو گئے ہوئے نے ہے نہیں گے گھر یہ دروازہ لا لیا پھر مہاراج کہنے مردانے دروازہ کھڑکایا نے مر جانا ہوں دروازہ کھڑکایا پھر کھولیا پھر اگے جھڑک کے بول دی سنوں ایک بار کہا بھی نہیں ہے گے گھر نرنکار آکار سامنے کھڑا پر لوکاں نوں پچھان نہیں آئی کہنے چنگا جے نہیں ہے گا تے پھر ہے ہی نہیں گا وہ نہیں ہے گا ہوں پھر کالا ناگ لڑ گیا گھیرے چ لکیا بیٹھا پاتھیاں چ پھر چک کے لے گئے مہاراج کول پہنچ تا گئے لے کے پر انتم سواس اتے جا کے نکل گئے گھر والی بہت رووے سو اس وقت پھر جا کے کہن لگیا میرا بھلا اخیرلے سواساں تے جا کے بچن کیتا غلطی ہو گئی مہاراج مینوں بخش لو مہاراج کہن لگے ہن تاں دسویں جامے چ بخشاں گے جا کے ایک حکمی سدا پوائی ہے کیوں گیڑے کھوا دیندے نے برہم گیانی بھی اسے گیڑے کھوا دیندے نے راجہ جنک مہاپرش برہم گیانی ہوئے نے ترونجواں جنک ہویا جڑا سیتا دا پتا تو اس وقت یہ بہت اچھے مہاپرش ہوئے نے اپنے سمے جو ترے جانے جا رہے سن ایک بار تو سمندر دے وچ ایک بندہ کھڑ کے گل گل پانی چ تپسیا کر رہا کہنے او بھائی باہر آ جا تپسیا تیری پوری ہوگی وہ بندہ کہن لگیا نہیں میں 12 سال دی ارداس ہے میری میں باہر نہیں آنا ہلے 11 ہوئے نے جنک جی کہن لگے 1 سال دی تپسیا دا پھل میں تینوں دے دینا آپ پہ 12 ہو گئے؟ کہنا نا جی میں تو 12 ہی پورے کرنے ہیں. کہنے جدو میں کہنا تینوں باہر آ جا بھی تیری تپسیا پوری ہوگی پھر وہی گل. نا جی میں نہیں باہر آنا. کہنے چنگا پھر پانی کا ہی مگر مچھ بن جا, پانی جی رہ توں سراپ ہو. اکال پورکھی تینوں بخشن گے جد کل یگ دے وچ گرو نانک دے روپ چاؤن گے نا, ادوں تو بخشا جائے گا جا کے. ایک حکم ہی سدا پوائی ہے. وہ جیوں پانی چ گھومن لگیا لے کے تریتے تو کل یگ تک پانی کا مچھ, جد مہاراج لنکا نوں گئے نے تو رستے وچ کی ہویا ایک جگہ دھرتی جی آ گئی ترن لگ پیو تے مردانہ کہنا مہاراج دھرتی آ گئی. کہنے کانوں مردانے ہونے پتہ لگ جانا تینوں. جد مگر مچھ دے منہ کول چلے گئے ترتے ترتے, بہت لمبا مگر مچھ سی وہ, کئی میل لمبے ہوندے نے کئی مگر مچھ, جڑے گہرے سمندران دے مگر مچھ نے. ڈر گیا مہاراج یہ تو مگر مچھ کھا جائے گا. کہنے نہیں مردانے یہ کر کے اس رستے آنا پیا آپ, یہ بچارا تریتے دا اتھے پیا ہے پانی دے وچ. سو اس وقت جدو مہاراج نے چرن پائے وہ سر دے اوپر پہنچ گئے, مگر مچھ کی سرتی پرانی کھل گئی. پھر آواز بندیا منگ دے کے کہندا بخش لو مہاراج, ہوں مینو بخش لو, میں بہت رہ لیا پانی وچ. گرو نانک دیو جی کہن لگے 8 پہر تیرے باقی نے بھائی ہوں شریر چھڈن چ, تے 8 پہر اسی تیرے اتے ہی چونکڑا لا کے بیٹھے رہاں گے, تے تو 8 پہر تک ہوں آکھی چل واہے گرو واہے گرو واہے گرو واہے گرو واہے گرو. 8 پہر جاپ کرایا گرو نانک دیو جی نے. جدو این انتم سما آ گیا ستگرو مہاراج کہنے لے بھائی ہوں توں سیدھا سچ کھان چلے جائیں گا, کیونکہ گرو نانک نوں توں گرو تاریا گرمنتر جپیا, اس کر کے جڑے حکم دے وچ نہیں نہ چل دے انہاں نوں مہاراج پھر کہندے نے بھانٹنیاں کھانیاں پینی, گھومنا پیندا بھٹکنا پیندا 84 دے گیڑے وچ. ایک نہ اتنے ہور پرکار دی کرپا کرتے ہیں, ایک نہ حکمی بخشیس, ایک حکمی سدا پوائی ہے پواؤنا بھاو گھما لینا. ایک نہ اتنے کرپا کر کے سنسار والوں ماڑے کماں والوں, جویں بھائی بیدی چند نوں بھائی عدلی نے گھما لیا. سارے نوں ساکھی دا پتا ہی ہے بھائی بیدی چند مجھاں گاواں جیاں چوری کر کے لیا رہے سی, بھائی عدلی نے اپنے شکتی نال ہی بدل دتیاں سی ساریاں. بھائی بیدی چند چرنی پہ گیا میری جان بچاؤ, تاں بھائی بیدی چند دی بدھی نوں ہی گھما دتا انہوں نے. کہنے جے چوریاں چھڈے گا سمرن کرن لگے گا تاں اسی تینوں بچاواں گے. اس وقت گرمکھاں نے کرپا کیتی بھائی عدلی جی نے, بھائی بیدی چند نوں بچایا تے اودی برتی نوں گھما دتا. پھر گرو ارجن دیو دے چرناں چائے متھا ٹیکیا, نام دیاں داتاں پراپت ہوئیاں, تاں کڈے وڈے مہان سیوک بنے. حکم ہے اندر سب کو, جڑے برہم گیانی مہاپرش ہوندے نے انہاں دے حکم وچ ہی سارا کچھ ہوندا. جویں سنت بابا سندر سنگھ جی خالصہ کتھا کردے سن, 4 گھنٹے کتھا کردے رہے کوئی ہلیا ہی نہیں. اے بوپا رائے پنڈ دی گل ہے, جب نہ ہلیا تا انی سنگت سی تل سٹن نوں تھاں نہیں سی. بعد وچ کئی کہن جی تسی اج اتنا سماں لا تا کوئی بولیا تک نہیں. مہاپرش کہندے برہم گیان بھائی جدوں ہو جاندا نا ਉਦੋਂ ਬ੍ਰਹਮ ਗਿਆਨੀ ਦੀ ਮੁੱਠੀ ਵਿੱਚ ਹੀ ਹੁੰਦਾ ਮਨ ਸਾਰਿਆਂ ਦਾ. ਜਿੱਧਰ ਨੂੰ ਮਰਜ਼ੀ ਪ੍ਰੇਰ ਦਈਏ ਅਸੀਂ, ਜਿੱਧਰ ਨੂੰ ਮਰਜ਼ੀ ਘੁਮਾ ਦਈਏ, ਜਿਹਨੂੰ ਮਰਜ਼ੀ ਘੁਮਾ ਦਈਏ, ਕਿ ਇੰਨੀ ਸ਼ਕਤੀ ਹੋ ਜਾਂਦੀ, ਇੰਨੀ ਪਾਵਰ ਦੇ ਮਾਲਕ ਹੋ ਜਾਂਦੇ ਨੇ ਕਿ ਉਹਨਾਂ ਦੇ ਅੰਦਰ ਹਉਮੈ ਤਾਂ ਰਹਿੰਦੀ ਹੀ ਨਹੀਂ. ਹਉਮੈ ਜਿੱਥੇ ਨਹੀਂ ਉੱਥੇ ਪਰਮੇਸ਼ਰ ਆਪ ਹੈ. ਇਸ ਕਰਕੇ ਉਹਨਾਂ ਦੇ ਹੁਕਮ ਦੇ ਅੰਦਰ ਸਾਰੀ ਸ੍ਰਿਸ਼ਟੀ ਹੋ ਜਾਂਦੀ ਹੈ. ਬਾਹਰ ਹੁਕਮ ਨਾ ਕੋਏ, ਉਹਨਾਂ ਦੇ ਹੁਕਮ ਤੋਂ ਬਾਹਰ 84 ਲੱਖ ਜੂਨ ਦੇਵਤੇ ਕੀ ਦੈਂਤ ਕੀ ਸਾਰੇ ਜਾਣੇ ਉਹਨਾਂ ਦੇ ਹੁਕਮ ਦੇ ਵਿੱਚ ਹੋ ਜਾਂਦੇ ਨੇ. ਜਿਹੜੀਆਂ ਉਹਨਾਂ ਦੀਆਂ ਇੰਦਰੀਆਂ ਨੇ ਇਹ ਵੀ ਉਹਨਾਂ ਦੇ ਹੁਕਮ ਵਿੱਚ ਹੁੰਦੀਆਂ ਨੇ. ਹੁਣ ਆਪਣੀਆਂ ਅੱਖਾਂ ਆਪਣੇ ਹੁਕਮ ਵਿੱਚ ਨਹੀਂ ਹੈਗੀਆਂ, ਆਪਾਂ ਆਪਣੀਆਂ ਅੱਖਾਂ ਨੂੰ ਰੋਕ ਨਹੀਂ ਸਕਦੇ, ਕੰਨਾਂ ਨੂੰ ਨਹੀਂ ਰੋਕ ਸਕਦੇ, ਜ਼ੁਬਾਨ ਨੂੰ ਨਹੀਂ ਰੋਕ ਸਕਦੇ, ਮਨ ਨੂੰ ਨਹੀਂ ਰੋਕ ਸਕਦੇ. ਆਪਣੇ ਤੋਂ ਬਾਹਰੇ ਆਕੀ ਹੋਏ ਬੈਠੇ ਸਾਰੇ ਜਾਣੇ, ਜਿੱਥੇ ਜੀ ਕਰਦਾ ਚਲੇ ਜਾਂਦੇ ਨੇ, ਜੋ ਜੀ ਕਰਦਾ ਸਵਾਦ ਲੈਂਦੇ ਨੇ. ਬੜਾ ਰੋਕਦੇ ਆ ਮਨ ਨੂੰ ਵੀ ਬਾਣੀ ਸੁਣ, ਫਿਰ ਵੀ ਬਾਹਰ ਦੌੜਦਾ. ਪਰ ਜਿਹੜਾ ਬ੍ਰਹਮ ਗਿਆਨੀ ਬਣ ਜਾਂਦਾ
ਜਿਹਦੇ ਉੱਤੇ ਕਿਰਪਾ ਹੋ ਜਾਂਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ, ਗੁਰੂ ਨਾਨਕ ਦੇਵ ਜੀ ਦੀ। ਉਹ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਦਾ ਮਨ ਕਿਤੇ ਨਹੀਂ ਜਾਂਦਾ ਨਾ ਆਉਂਦਾ, ਸਾਰੀਆਂ ਇੰਦਰੀਆਂ ਪ੍ਰਾਣ ਮਨ ਹਰੇਕ ਚੀਜ਼ ਉਹਨਾਂ ਦੇ ਹੁਕਮ ਦੇ ਅੰਦਰ ਹੋ ਜਾਂਦੀ ਹੈ। ਜਿੱਤ ਲਾਈਆਂ ਤਿੱਤ ਲੱਗਦੀਆਂ ਨੇ ਖਿੰਜੋ ਤਾੜਾ, ਖਿੰਜੋ ਤਾੜਾ ਨਹੀਂ ਹੁੰਦਾ, ਆਪਣਾ ਤਾਂ ਖਿੰਜੋ ਤਾੜਾ ਹੀ ਚੱਲਦਾ ਰਹਿੰਦਾ ਵੀ ਮੈਂ ਉੱਧਰ ਦੇਖਣਾ ਨਹੀਂ, ਫਿਰ ਅੱਖਾਂ ਦੇਖਦੀਆਂ ਨੇ, ਮੈਂ ਉਹ ਖਾਣਾ ਨਹੀਂ, ਫਿਰ ਖਾਣ ਲੱਗ ਜਾਂਦੇ। ਨਾਨਕ ਹੁਕਮ ਹੈ ਜੇ ਬੁੱਝੈ, ਬੁੱਝੈ ਪਾਠ ਹੈ, ਬੁੱਝੈ ਮੋਮਬੱਤੀ ਬੁੱਝਦੀ ਹੈ, ਬਿਜਲੀ ਬੁੱਝਦੀ ਹੈ, ਬੱਲਬ ਬੁੱਝ ਗਿਆ, ਤ੍ਰਿਸ਼ਨਾ ਬੁੱਝਦੀ ਹੈ, ਇਹ ਬੁੱਝਣ ਵਾਲੀਆਂ ਚੀਜ਼ਾਂ ਜਿੱਥੇ ਆਉਣਗੀਆਂ ਉੱਥੇ ਪੋਲਾ ਅੱਖਰ ਹੈ ਬੁੱਝ, ਬੁੱਝ ਗਿਆ। ਜਿੱਥੇ ਬੁੱਝੈ ਸਮਝਣ ਦਾ ਵਾਚਕ ਹੈ ਤਾਂ ਉੱਥੇ ਆਪਾਂ ਨੇ ਬੁੱਝੈ ਤਾਂ ਇਹਨੂੰ ਝੱਜੇ ਦੇ ਉੱਤੇ ਅਤੇ ਬੱਬੇ 'ਤੇ ਅਧਕ ਲਾ ਕੇ ਬੁੱਝੈ। ਨਾਨਕ ਹੁਕਮ ਹੈ ਜੇ ਬੁੱਝੈ, ਜੇ ਕੋਈ ਹੁਕਮ ਨੂੰ ਸਮਝ ਲਵੇ, ਜੇ ਕੋਈ ਬੁੱਝ ਲਵੇ, ਜੇ ਕੋਈ ਇਸ ਹੁਕਮ ਨੂੰ ਇਉਂ ਬੁੱਝ ਲਏ ਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ